ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਰਹਾਉ ਜਿਉਂ ਮਧਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਦੇਹੋਰੀ ਲਓ ਬਰੀ ਨਾਰ ਸੰਗ ਭਈ, ਆਗੈ ਸੱਜਣ ਸੁਹਿਲਾ, ਮਰਕਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨ ਹੋਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਕਹਿਤ ਕਬੀਰ ਸੁਨ ਹੋਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰੂ ਪਿਆਰੇ ਦੂਰੋਂ ਨੇੜਿਓ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਅਤੇ ਨਤਮਸਤਕ ਹੋਣ ਵਾਸਤੇ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਲੋਕਾਈ ਦੇ ਭਲੇ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਆਪਾਂ ਰੋਜ਼ਾਨਾ ਹੀ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਇਹ ਦਿਹਾੜਾ ਇਹ ਗੁਰੂ ਕੇ ਬਾਗ ਦੇ ਮੋਰਚੇ ਦਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸਮੁੱਚੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਵਿਦਿਤ ਹੈ ਕਿ ਜਿਤਨੇ ਵੀ ਸਾਧ ਸੰਗਤ ਜੀ ਮੋਰਚੇ ਲੱਗੇ ਇਹ ਗੁਰੂ ਦੇ ਪਿਆਰੇ ਗੁਰਸਿੱਖਾਂ ਭੈ ਭਾਵਨੀ ਵਾਲੀਆਂ ਸੰਗਤਾਂ ਨੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਨ ਦੇ ਸੁਧਾਰ ਨੂੰ ਮੁੱਖ ਰੱਖ ਕਰਕੇ ਲਗਾਏ ਸਨ। ਜਿਸ ਵੇਲੇ ਅੰਗਰੇਜ਼ ਸਰਕਾਰ ਦੇ ਜਿਹੜੇ ਪਿੱਠੂ ਬਣ ਕਰਕੇ ਮਹੰਤ ਗੁਰ ਅਸਥਾਨਾਂ ਤੇ ਕਾਬਜ ਹੋ ਚੁੱਕੇ ਸਨ, ਉੱਥੇ ਕੁਕਰਮ ਕਰਦੇ ਬਦਫੈਲੀਆਂ ਕਰਦੇ ਗੁਰ ਅਸਥਾਨਾਂ ਦੀਆਂ ਬੇਅਦਬੀਆਂ ਕਰਦੇ ਸਨ ਤਾਂ ਗੁਰੂ ਕੀਆਂ ਸੰਗਤਾਂ ਦੇ ਅੰਦਰ ਫਿਰ ਰੋਹ ਪੈਦਾ ਹੁੰਦਾ ਸੀ ਜਿਹੜਾ ਸਮੇਂ ਨਾਲ ਫਿਰ ਮੋਰਚੇ ਦਾ ਰੂਪ ਧਾਰਨ ਕਰ ਜਾਂਦਾ ਸੀ। ਨਗਰ ਘੁੱਕੇ ਵਾਲੀ ਜ਼ਿਲ੍ਹਾ ਅੰਮ੍ਰਿਤਸਰ ਦੀ ਉਹ ਪਾਵਨ ਧਰਤੀ ਜਿੱਥੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਅਤੇ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨ ਪਏ ਨੇ। ਇਸ ਅਸਥਾਨ ਦਾ ਜਿਹੜਾ ਪ੍ਰਬੰਧ ਉਸ ਵੇਲੇ ਦੇ ਮਹੰਤ ਸੁੰਦਰ ਦਾਸ ਦੇ ਕੋਲ ਸੀ ਜਿਹੜਾ ਕੁਕਰਮੀ ਸੀ, ਬਦਫੈਲੀਆਂ ਕਰਨ ਵਾਲਾ ਸੀ, ਸੰਗਤਾਂ ਦੇ ਵਿੱਚ ਬਹੁਤ ਭਾਰੀ ਜਦੋਂ ਰੋਹ ਪੈਦਾ ਹੋਇਆ ਆਪਸ ਵਿੱਚ ਵਿਚਾਰਾਂ ਸੰਗਤਾਂ ਨੇ ਕੀਤੀਆਂ ਕਿ ਐਸੇ ਕੁਕਰਮੀ ਮਹੰਤ ਦੇ ਪਾਸੋਂ ਗੁਰ ਅਸਥਾਨ ਜਿਹੜਾ ਆਜ਼ਾਦ ਹੋਣਾ ਚਾਹੀਦਾ, ਇਹਦਾ ਪ੍ਰਬੰਧ ਸਿੱਖ ਸੰਗਤਾਂ ਦੇ ਹੱਥ ਵਿੱਚ ਆਉਣਾ ਚਾਹੀਦਾ ਹੈ। ਤਾਂ ਉਸ ਵੇਲੇ ਜਥੇਦਾਰ ਕਰਤਾਰ ਸਿੰਘ ਜੀ ਝੱਬਰ ਤੇ ਉਹਨਾਂ ਦੇ ਨਾਲ ਭਾਈ ਦਾਨ ਸਿੰਘ ਜੀ ਬਿਸ਼ੋਆ, ਇਹਨਾਂ ਦੋਹਾਂ ਨੇ ਸਾਧ ਸੰਗਤ ਜੀ ਜਾ ਕਰਕੇ ਗੁਰਸਥਾਨਾਂ ਤੇ ਥੋੜੀ ਸੰਗਤ ਦਾ ਜੱਥਾ ਲੈ ਕਰਕੇ ਦੀਵਾਨ ਸ਼ੁਰੂ ਕਰ ਦਿੱਤੇ। ਉੱਥੇ ਦਿਹਾੜੇ ਮਨਾਏ ਜਾਂਦੇ, ਗੁਰਬਾਣੀ ਦੇ ਜਾਪ ਹੋਣੇ ਸ਼ੁਰੂ ਹੋਏ ਤਾਂ ਉਸ ਵੇਲੇ ਮਹੰਤ ਦੇ ਨਾਲ ਫਿਰ ਇਹਨਾਂ ਦੋਹਾਂ ਪਿਆਰਿਆਂ ਤੇ ਸੰਗਤਾਂ ਨੇ ਸਲਾਹ ਮਸ਼ਵਰਾ ਕੀਤਾ ਕਿ ਗੁਰੂ ਦਾ ਪਾਕ ਪਵਿੱਤਰ ਇਹ ਅਸਥਾਨ ਹੈ, ਜੇ ਇਸ ਅਸਥਾਨ ਦੀ ਸੇਵਾ ਤੁਸੀਂ ਸੰਭਾਲਣੀ ਚਾਹੁੰਦੇ ਹੋ ਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਜਾਵੇ। ਇਹ ਸੰਗਤਾਂ ਦੇ ਪ੍ਰਭਾਵ ਹੇਠ ਆ ਕਰਕੇ ਸੁੰਦਰ ਦਾਸ ਜਿਹੜਾ ਮਹੰਤ ਸੀ ਸਹਿਮਤ ਹੋ ਗਿਆ। ਇਹਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਆ ਕੇ ਪੰਜ ਪਿਆਰੇ ਸਹਿਬਾਨਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਪੰਜ ਪਿਆਰੇ ਸਹਿਬਾਨਾਂ ਨੇ ਇਹਦਾ ਨਾਮ ਸੁੰਦਰ ਦਾਸ ਤੋਂ ਬਦਲ ਕਰਕੇ ਜੋਗਿੰਦਰ ਸਿੰਘ ਰੱਖਿਆ। ਰਹਿਤ ਜਿਹੜੀ ਮਰਜ਼ਾਦਾ ਪੰਜ ਪਿਆਰੇ ਸਹਿਬਾਨਾਂ ਨੇ ਦ੍ਰਿੜ ਕਰਵਾਈ, ਥੋੜੇ ਸਮੇਂ ਤੋਂ ਬਾਅਦ ਇਹਨੇ ਜਾ ਕਰਕੇ ਫਿਰ ਜਦੋਂ ਪ੍ਰਬੰਧ ਸੰਭਾਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਤੇ ਫਿਰ ਉਹੀ ਕੁਕਰਮ ਕਰਨੇ ਸ਼ੁਰੂ ਕਰ ਦਿੱਤੇ। ਫਿਰ ਸਾਧ ਸੰਗਤ ਜੀ ਗੁਰੂ ਦੇ ਪਿਆਰੇ ਸਿੰਘਾਂ ਨੇ ਇਸ ਪਾਵਨ ਪਵਿੱਤਰ ਅਸਥਾਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਸਿੰਘਾਂ ਦਾ ਜਥਾ ਗਿਆ ਤਾਂ ਉਸ ਵੇਲੇ ਇਨ੍ਹਾਂ ਪੰਜਾਂ ਦੀਆਂ ਗ੍ਰਿਫਤਾਰੀਆਂ ਕਰਵਾ ਦਿੱਤੀਆਂ। ਪੁਲਿਸ ਨੇ ਜ਼ਬਰਦਸਤੀ ਘੇਰੇ ਦੇ ਵਿੱਚ ਲੈ ਕਰਕੇ ਗ੍ਰਿਫਤਾਰ ਕੀਤਾ ਸਿੰਘਾਂ ਨੂੰ। ਉਸ ਤੋਂ ਬਾਅਦ ਫਿਰ ਪੰਜ ਪੰਜ ਦੇ ਜਿਹੜੇ ਜਥੇ ਜਾਣੇ ਸ਼ੁਰੂ ਹੋ ਗਏ। ਫਿਰ ਐਸਾ ਮਾਹੌਲ ਬਣਿਆ ਕਿ ਸੌ ਸੌ ਦੀ ਗਿਣਤੀ ਦਾ ਸਿੰਘਾਂ ਦਾ ਜਥਾ ਗੁਰਦੁਆਰਾ ਗੁਰੂ ਕਾ ਵਾਹ ਘੁੱਕੇ ਵਾਲੀ ਨੂੰ ਜਾਣਾ ਸ਼ੁਰੂ ਹੋਇਆ। ਇਹ ਮੋਰਚਾ ਜਦੋਂ ਬਹੁਤ ਵੱਡੇ ਪੱਧਰ ਤੇ ਚੱਲਿਆ ਤਾਂ ਅੰਗਰੇਜ਼ ਸਰਕਾਰ ਦੇ ਪੈਰ ਹਿੱਲ ਗਏ। ਉਹਨਾਂ ਨੇ ਮਹਾਨ ਤਸਾਦਦ ਕੀਤੇ ਗੁਰੂ ਦੇ ਸਿੰਘਾਂ ਦੇ ਉੱਤੇ, ਜਿਹੜੇ ਸਿੰਘ ਗੁਰਸਥਾਨਾਂ ਦੀ ਸੇਵਾ ਸੰਭਾਲ ਵਾਸਤੇ ਆਦਬ ਸਤਿਕਾਰ ਦੇ ਨਾਲ ਜਾਂਦੇ ਨੇ। ਜਥੇ ਨੂੰ ਹਦਾਇਤ ਕੀਤੀ ਜਾਂਦੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਕਿਸੇ ਨੇ ਹੱਥ ਨਹੀਂ ਚੁੱਕਣਾ, ਕਿਸੇ ਨੇ ਉੱਚਾ ਬੋਲ ਨਹੀਂ ਬੋਲਣਾ, ਸ਼ਾਂਤਮਈ ਰਹਿ ਕਰਕੇ ਮੋਰਚੇ ਵਿੱਚ ਜਾਣਾ ਹੈ। ਜਦੋਂ ਡਾਂਗਾਂ ਚੱਲਦੀਆਂ ਨੇ ਅੰਗਰੇਜ਼ਾਂ ਦੀਆਂ, ਪੁਲਿਸ ਦੇ ਦੁਆਰਾ ਤਸੱਦਦ ਢਾਹਿਆ ਜਾਂਦਾ, ਸਿੰਘਾਂ ਦੇ ਕੇਸਾਂ ਦਾੜਿਆਂ ਦੀਆਂ ਬੇਅਦਬੀਆਂ ਕੀਤੀਆਂ ਜਾਂਦੀਆਂ, ਬੇਸੁਰਤ ਕਰਕੇ ਉਹਨਾਂ ਨੂੰ ਛੱਪੜਾਂ ਨਹਿਰਾਂ ਦੇ ਪਾਣੀਆਂ ਵਿੱਚ ਸੁੱਟਿਆ ਜਾਂਦਾ, ਤੇ ਗੁਰੂ ਦੇ ਸਿੰਘ ਇੱਕ ਵੀ ਆਪਣਾ ਹੱਥ ਨਹੀਂ ਚੁੱਕਦੇ। ਸਾਧ ਸੰਗਤ ਜੀ, ਇਹ ਜਿਹੜਾ ਮੋਰਚਾ ਸੀ ਉਸ ਵੇਲੇ, ਇਸ ਮੋਰਚੇ ਦੇ ਅੰਦਰ 1500 ਤੋਂ ਜ਼ਿਆਦਾ ਸਿੰਘ ਜ਼ਖਮੀ ਹੋਏ ਤੇ ਇਸ ਪ੍ਰਕਾਰ 5605 ਜਿਹੜੇ ਸਿੰਘ ਸੀ ਇਹ ਗ੍ਰਿਫਤਾਰ ਕੀਤੇ ਗਏ। ਉਹਨਾਂ ਨੂੰ ਕਿੱਥੇ ਭੇਜਿਆ ਗਿਆ, ਕਿਸੇ ਨੂੰ ਲਾਹੌਰ ਜੇਲ੍ਹ ਵਿੱਚ ਬੰਦ ਕੀਤਾ ਗਿਆ, ਕਿਸੇ ਨੂੰ ਮੁਲਤਾਨ ਵਿੱਚ ਭੇਜ ਦਿੱਤਾ ਗਿਆ, ਕਿਸੇ ਨੂੰ ਝੰਗ ਨਾਮ ਦੇ ਇਹਨਾਂ ਸ਼ਹਿਰਾਂ ਦੀਆਂ ਜੇਲ੍ਹਾਂ ਵਿੱਚ ਡੱਕਿਆ ਗਿਆ। ਤੇ ਇਸ ਪ੍ਰਕਾਰ ਦੇ ਨਾਲ ਇਹ ਮੋਰਚਾ 1 ਸਾਲ ਤੋਂ ਜ਼ਿਆਦਾ ਚੱਲਿਆ। ਤੇ ਜਿਸ ਵੇਲੇ ਵੇਖਿਆ ਗਿਆ ਸਾਧ ਸੰਗਤ ਕੇ ਗੁਰੂ ਦੇ ਪਿਆਰੇ ਸਿੰਘਾਂ ਦੇ ਅੱਗੇ ਕਿਸੇ ਦੀ ਕੋਈ ਵਾਹ ਨਾ ਚੱਲੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਹਨ, ਇਹ ਮੌਤ ਦੀ ਪਰਵਾਹ ਨਹੀਂ ਕਰਦੇ। ਰਾਜਸੀ ਦਬਾਅ ਵੀ ਬੜੇ ਪਾਏ ਗਏ ਉਸ ਵੇਲੇ। ਮਹਾਤਮਾ ਗਾਂਧੀ ਨੇ ਇਹ ਵੀ ਕਹਿ ਦਿੱਤਾ ਸੀ ਕਿ ਮੋਰਚਿਆਂ ਦਾ ਖਹਿੜਾ ਛੱਡ ਕਰਕੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਓ। ਜਦੋਂ ਦੇਸ਼ ਆਜ਼ਾਦ ਹੋ ਗਿਆ, ਆਟੋਮੈਟਿਕ ਹੀ ਗੁਰਦੁਆਰੇ ਆਜ਼ਾਦ ਹੋ ਜਾਣਗੇ। ਪਰੰਤੂ ਸਿਆਣੇ ਸੂਝਵਾਨ ਗੁਰੂ ਦਿਆਂ ਸਿੰਘਾਂ ਨੇ ਕਿਹਾ ਕਿ ਸਾਨੂੰ ਪਤਾ ਆਉਣ ਵਾਲਾ ਭਵਿੱਖ ਕੈਸਾ ਹੋਵੇਗਾ। ਇਹ ਮੋਰਚੇ ਸਾਧ ਸੰਗਤ ਜੀ ਲੱਗੇ ਗੁਰ ਅਸਥਾਨਾਂ ਦਾ ਜਿਹੜਾ ਪ੍ਰਬੰਧ ਸੀ ਮਹਾਂਤਾਂ ਤੋਂ ਲੈਣ ਵਾਸਤੇ ਤੇ ਸਿੱਖ ਸੰਗਤ ਦੇ ਹੱਥ ਵਿੱਚ ਦੇਣ ਵਾਸਤੇ। ਇਹ ਜਿਹੜਾ ਮੋਰਚਾ ਸੀ, ਇਸ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਜਿਹੜੀ ਲਹਿਰ ਸੀ ਉਹਨੂੰ ਬਹੁਤ ਵੱਡਾ ਇਸ ਮੋਰਚੇ ਨੇ ਬਲ ਦਿੱਤਾ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਸਦਕਾ ਇਹ ਜਿਹੜਾ ਮੋਰਚਾ ਫਤਿਹ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜਾ ਉਥੋਂ ਦਾ ਪ੍ਰਬੰਧ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਜਿਹੜੇ ਗੁਰੂ ਦਿਆਂ ਸਿੰਘਾਂ ਨੇ ਉਸ ਮੋਰਚੇ ਦੇ ਅੰਦਰ ਮਹਾਨ ਤਸੱਦਦ ਚੱਲੇ, ਜਿਨ੍ਹਾਂ ਦੇ ਸਰੀਰਾਂ ਦੇ ਉੱਤੇ ਮਹਾਨ ਜਿਹੜਾ ਜ਼ੁਲਮ ਢਾਹਿਆ ਗਿਆ, ਉਹਨਾਂ ਗੁਰੂ ਪਿਆਰਿਆਂ ਦੇ ਪਾਏ ਪੂਰਨਿਆਂ ਤੇ ਅਸੀਂ ਵੀ ਚੱਲ ਸਕੀਏ, ਅਸੀਂ ਵੀ ਗੁਰ ਅਸਥਾਨਾਂ ਦੀ ਸੇਵਾ ਵਿੱਚ ਕੁਝ ਆਪਣਾ ਬਣਦਾ ਯੋਗਦਾਨ ਪਾਈਏ। ਸੋ ਸਾਧ ਸੰਗਤ ਜੀ, ਆਓ ਹੁਣ ਜੋ ਪਾਵਨ ਪਵਿੱਤਰ ਗੁਰਬਾਣੀ ਦਾ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਦੇ ਦੁਆਰਾ ਸਾਨੂੰ ਬਖਸ਼ਿਸ਼ ਕੀਤਾ, ਕੁਝ ਸਮੇਂ ਲਈ ਮਨ ਵਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੀ ਕਥਾ ਸ਼੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ।
ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸੋਰਠ ਰਾਗ ਦੀ ਭਗਤ ਬਾਣੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 654 ਅੰਗ ਦੇ ਉੱਪਰ ਸੁਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਕਬੀਰ ਸਾਹਿਬ ਜੀ ਨੇ ਸਾਡੇ ਮਨੁੱਖਾ ਸਰੀਰ ਦੀ ਹਾਲਤ ਬਿਆਨ ਕੀਤੀ ਹੈ। ਇਹ ਸਰੀਰ ਬੜਾ ਸਰਬੋਤਮ ਹੈ। ਇਸ ਦੇਹੀ ਕੋ ਸਿਮਰਹਿ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਸਰੀਰ ਸਰਬੋਤਮ ਹੈ, 84 ਲੱਖ ਜੂਨਾਂ ਦਾ ਚੱਕਰ ਕੱਟ ਕੇ ਫੇਰ ਕਿਤੇ ਮਨੁੱਖਾ ਜਨਮ ਹਾਸਲ ਹੁੰਦਾ ਹੈ। ਇਸ ਮਨੁੱਖਾ ਜਨਮ ਦੇ ਅੰਦਰ ਆ ਕੇ ਬੰਦੇ ਨੇ ਕਰਨਾ ਕੀ ਹੈ? ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। परमात्मा वाहिगुरु नूं मनुखा जन्म दी वारी विच मिलिया जा सकदा है। सिमरन भजन बंदगी करके मनुखा शरीर दी सफलता करनी सी, परंतु जीव जिस परमात्मा ने पैदा कीता उहदे तों ही टुट गया। रब नाम दी कोई चीज ही नहीं है। परमात्मा जे है ते दिखाओ किथे है परमात्मा, वाहिगुरु तों ही बंदा अनकारी हो गया। ते सतगुरु पातशाह महाराज साहिब दी पावन बाणी सानू कहिंदी, दात प्यारी बिसरिया दा तारा जाने नाही मरन विचारा। दातां दित्तियां परमात्मा दियां प्यारियां लगदियां, देन वाला दाता सानू भुल गया। बंदा अपने शरीर दी पोचा पाची विच लगिया रहिंदा, बड़ा माण करदा शरीर दे उते, बड़ा हंकार करदा कि मेरा शरीर है, मेरे करके आ हो रहा, जे मैं ना होवां ते आ कुछ ना होवे। साध संगत जी कबीर साहिब जी कहिंदे, तेरे शरीर दा हाल की हो जाना, जब जरिया तब होए भस्म तन। जिस वेले पंज भौतिक शरीर जीव त्याग दिंदा, देही नू छड के जीव कला अगे चली जांदी है, तां उस वेले इह शरीर नू चार बंदे चुक के लै जांदे ने, मोढ़ियां ते चुक करके शमशान भूमिका विच लिजा के लकड़ां ते रख दिंदे ने, ते जरिया दा अर्थ उहनू साड़ दिंदे, जल जांदा है। जदों शरीर दा संस्कार हो गया, शरीर सड़ गया, तब होए भस्म तन। उदों तेरा तन शरीर जिहड़ा है इक भस्म सवाह दी राख दी ढेरी होके रह जाना। असी जानदे हां संस्कार करन करवाण वास्ते, ते जिस वेले ओ सारा शरीर सड़ जांदा, कोई अस्त चुग लैंदा उहदे विचों, कोई उसे तरह कट्ठे कर लैंदा, एक राख दी ढेरी बन के बंदा रह जांदा है। उहदे आले दुआले कोई डक्के गड देंदे, कोई रस्सियां लपेट देंदे, बहुत कुछ लोग करदे ने। साध संगत जी वेखिया जावे कि इन्ना सुंदर जिहड़ा शरीर, इन्ना सर्वोत्तम शरीर परमात्मा दे कोलों मिलिया सी, बंदे ने उहदे विच वाहिगुरु दा नाम नहीं जपिया, परमेश्वर दा चिंतन नहीं कीता, वाहिगुरु दा सिमरन नहीं कीता। सिमरन भजन बंदगी तों बिना ते जदों सड़ जांदा शरीर, ते भस्म इक राख दी ढेरी होके, सवाह दी ढेरी हो करके रह जांदा है।
रहै किरम दल खाई।
जेकर कोई शरीर दा संस्कार ना करे, बखो बखरे रस्मो रिवाज दुनिया विच चलदे ने, ते कोई बंदा कहिंदा जी इहदा संस्कार करना नहीं चाहीदा, इहनूं पाणी विच ही परवाह कर दिओ, मछलियां खा लैणगियां, जल जंतुआं नूं भोजन मिल जावेगा, इह वी परोपकार होवेगा। इस तरह जिस जीव दा साध संगत जी शरीर संस्कार दे वलों रह जांदा है, ਤਾਂ ਫਿਰ ਉਸ ਨੂੰ ਪਾਣੀ ਦੇ ਅੰਦਰ ਜਿਹੜੇ ਕਿਰਮ ਕੀੜੇ ਨੇ, ਪਾਣੀ ਦੀਆਂ ਮਛਲੀਆਂ ਜਲ ਜੰਤੂ ਨੇ, ਉਹਨਾਂ ਦਾ ਦਲ ਸਮੂਹ ਇਕੱਠੇ ਹੋ ਕੇ ਖਾਈ ਖਾ ਜਾਂਦੇ ਨੇ। ਜੇ ਕਿਸੇ ਦਾ ਜਲ ਪ੍ਰਵਾਹ ਵੀ ਸਰੀਰ ਨਾ ਹੋਵੇ, ਕਿਸੇ ਦਾ ਸੰਸਕਾਰ ਵੀ ਨਾ ਹੋਵੇ, ਕਿਤੇ ਜੰਗਲ ਦੇ ਵਿੱਚ ਹੀ ਬੰਦਾ ਮਰ ਜਾਵੇ, ਫਿਰ ਉੱਥੇ ਸਰੀਰ ਜਿਹੜਾ ਸਾਧ ਸੰਗਤ ਸੜ ਜਾਂਦਾ, ਬਦਬੋ ਮਾਰਦੀ ਹੈ, ਉੱਥੇ ਕਿਰਮ ਜਿਹੜੇ ਕੀੜਿਆਂ ਦੇ ਦਲ ਆ ਕੇ, ਕੀੜਿਆਂ ਦੇ ਝੁੰਡ ਉਹਨੂੰ ਜੰਗਲਾਂ ਵਿੱਚ ਹੀ ਖਾਈ ਖਾ ਜਾਂਦੇ ਨੇ। ਜਿਹਦਾ ਮਾਣ ਕਰਦਾ ਸੀ ਬੰਦਾ, ਮੇਰਾ ਸਰੀਰ ਬੜਾ ਸੁੰਦਰ, ਬੜਾ ਸਡੋਲ ਹਾਂ, ਬੜਾ ਬਲ ਹੈ ਮੇਰੇ ਸਰੀਰ ਅੰਦਰ, ਇਸੇ ਸਰੀਰ ਨੇ ਖਾਕ ਦੀ ਢੇਰੀ ਹੋ ਕੇ ਰਹਿ ਜਾਣਾ, ਇਸੇ ਸਰੀਰ ਨੂੰ ਕਿਰਮ ਕੀੜਿਆਂ ਦੇ ਦਲਾਂ ਨੇ, ਕੀੜਿਆਂ ਦੇ ਝੁੰਡਾਂ ਨੇ ਖਾ ਜਾਣਾ ਹੈ।
ਬਾਜੀ ਗਾਗਰ ਨੀਰ ਪਰਤ ਹੈ।
ਕਬੀਰ ਸਾਹਿਬ ਜੀ ਕਹਿੰਦੇ, ਇਹ ਤੇਰਾ ਜਿਹੜਾ ਸਰੀਰ ਹੈ, ਇਹ ਤਾਂ ਇਸ ਤਰ੍ਹਾਂ ਦਾ ਬਣਿਆ ਹੋਇਆ ਜਿਵੇਂ ਕਾਚੀ ਕਹਿੰਦੇ ਕੱਚੀ ਗਾਗਰ ਹੋਵੇ ਬਣਾਈ ਹੋਈ। ਗਾਗਰ ਹੁੰਦੀ ਜਿਸ ਦਾ ਉਪਰੋਂ ਮੂੰਹ ਬੜਾ ਤੰਗ ਹੋਵੇ, ਉਹਨੂੰ ਗਾਗਰ ਕਿਉਂ ਕਹਿੰਦੇ? ਜਦੋਂ ਪਾਣੀ ਵਿੱਚ ਡਬੋ ਦੀਏ ਤੇ ਗਰ ਗਰ ਕਰਕੇ ਉਹਦੇ ਵਿੱਚ ਪਾਣੀ ਜਾਂਦਾ ਹੈ, ਤਾਂ ਉਹਦਾ ਨਾਮ ਗਾਗਰ ਰੱਖਿਆ ਜਾਂਦਾ। ਉਹ ਜਿਹੜੀ ਕੱਚੀ ਗਾਗਰ ਹੋਵੇ ਮਿੱਟੀ ਦੀ ਬਣੀ ਹੋਈ ਹਾਲੇ ਆਵੇ ਵਿੱਚ ਪਾ ਕੇ ਪਕਾਈ ਬਣਾ ਹੋਵੇ ਤੇ ਉਹਦੇ ਉੱਪਰ ਜਦੋਂ ਨੀਰ ਪਰਤ ਕੇ ਤੇ ਪਾਣੀ ਦੇ ਤਵਕੇ ਪੈ ਜਾਣ ਤਾਂ ਉਸ ਵੇਲੇ ਉਹ ਸਾਰੀ ਦੀ ਸਾਰੀ ਖਤਮ ਹੋ ਜਾਂਦੀ ਬਰਬਾਦ ਹੋ ਜਾਂਦੀ ਹੈ। ਜਾਂ ਕੱਚੀ ਜਿਹੜੀ ਗਾਗਰ ਹੈ ਤੇ ਉਹਨੂੰ ਤਿਆਰ ਕਰਕੇ ਆਵੇ ਵਿੱਚ ਪਕਾ ਕੇ ਬੰਦਾ ਰੱਖ ਲਵੇ, ਉਹਦੀ ਕੋਰੀ ਗਾਗਰ ਵਿੱਚ ਕਹੇ ਮੈਂ ਪਾਣੀ ਪਾ ਕੇ ਰੱਖ ਲਵਾਂਗਾ ਤੇ ਜਦੋਂ ਪਾਣੀ ਪਾਵਾਂਗੇ ਤੇ ਹੌਲੀ ਹੌਲੀ ਤਿਪਕਾ ਤਿਪਕਾ ਕਰਕੇ ਸਾਰਾ ਪਾਣੀ ਨਿਕਲ ਜਾਣਾ ਤੇ ਗਾਗਰ ਖਾਲੀ ਹੋ ਜਾਣੀ। ਇਹ ਤੇਰਾ ਜਿਹੜਾ ਸਰੀਰ ਰੂਪੀ ਐਸੀ ਗਾਗਰ ਹੈ ਪਰਮਾਤਮਾ ਨੇ ਤੈਨੂੰ ਦਿੱਤੀ, ਇਹਦੇ ਵਿੱਚ ਸਵਾਸਾਂ ਦਾ ਜਲ ਦਿੱਤਾ ਸੀ। 24,000 ਰੋਜ਼ਾਨਾ ਦਾ ਸਵਾਸ ਗਾਗਰ ਵਿੱਚੋਂ ਨਿਕਲੀ ਜਾਂਦਾ ਤੇ ਇੱਕ ਦਿਨ ਉਹ ਆ ਜਾਂਦਾ ਕਿ ਗਾਗਰ ਸਰੀਰ ਸਵਾਸਾਂ ਤੋਂ ਖਾਲੀ ਹੋ ਜਾਂਦੀ ਹੈ। ਕਿੰਨਾ ਸੁੰਦਰ ਪ੍ਰਮਾਣ ਕਬੀਰ ਸਾਹਿਬ ਜੀ ਨੇ ਦਿੱਤਾ, ਕਹਿੰਦੇ ਜਿਵੇਂ ਕੱਚੀ ਗਾਗਰ ਵਿੱਚ ਨੀਰ ਕਹੀਏ ਪਾਣੀ ਪੈ ਜਾਵੇ ਉਹ ਹੌਲੀ ਹੌਲੀ ਸਿਮ ਜਾਂਦਾ, ਸਾਰੀ ਗਾਗਰ ਖਾਲੀ ਹੋ ਜਾਂਦੀ। ਇਸੇ ਤਰ੍ਹਾਂ ਜੀਵ ਤੇਰਾ ਜਿਹੜਾ ਸਰੀਰ ਹੈ ਪਾਣੀ ਦੇ ਨਾਲ ਸਵਾਸਾਂ ਨਾਲ ਭਰਿਆ, ਇੱਕ ਦਿਨ ਇਹ ਵੀ ਖਾਲੀ ਹੋ ਜਾਵੇਗਾ।
ਯਾ ਤਨ ਕੀ ਇਹ ਬੜਾਈ,
ਇਹ ਜਿਹੜਾ ਮਨੁੱਖਾ ਤਨ ਤੈਨੂੰ ਸਰੀਰ ਮਿਲਿਆ ਹੋਇਆ ਇਹਦੀ ਇਹ ਬੜਾਈ, ਇਹੀ ਵਡਿਆਈ ਹੈ। ਹੋਰ ਕੀ ਤੂੰ ਵਡਿਆਈ ਕਰਨੀ ਹੈ, ਇਹ ਮਿੱਟੀ ਦੀ ਰਾਖ ਦੀ ਢੇਰੀ ਹੋ ਜਾਣਾ ਇਹ ਵਡਿਆਈ ਤੇਰੇ ਸਰੀਰ ਦੀ। ਕੀੜਿਆਂ ਦੇ ਦਲਾਂ ਨੇ ਇਹਨੂੰ ਟੁਕੜੇ ਟੁਕੜੇ ਕਰਕੇ ਖਾ ਜਾਣਾ ਇਹ ਵਡਿਆਈ ਤੇਰੇ ਸਰੀਰ ਦੀ ਹੈ। ਤੇ ਕੱਚੀ ਗਾਗਰ ਦੇ ਵਾਂਗ ਸਰੀਰ ਖਾਲੀ ਹੋ ਜਾਣਾ, ਇੱਕ ਸਵਾਸ ਨਹੀਂ ਤੇਰੇ ਕੋਲ ਰਹੇਗਾ। ਬਸ ਇੰਨੀ ਹੀ ਵਡਿਆਈ ਇਸ ਮਨੁੱਖਾ ਸਰੀਰ ਦੀ ਕਹਿਣੀ ਬਣਦੀ ਹੈ।
ਆਹੇ ਭਈਆ ਫਿਰ ਤਾਂ ਫੂਲਿਆ ਫੂਲਿਆ।
ਕਬੀਰ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਨੇ, ਭਈਆ ਦਾ ਅਰਥ ਭਰਾ ਕੀਤਾ ਜਾਂਦਾ ਹੈ। ਹੇ ਮੇਰੇ ਭਰਾਤਾ, ਹੇ ਮੇਰੇ ਵੀਰ, ਇਹ ਤੂੰ ਕਾਹਦੇ ਵਾਸਤੇ ਐਵੇਂ ਜਿਹੜੇ ਫੁੱਲਿਆ ਦਾ ਅਰਥ ਫਲਾਵਟ ਵਾਲੇ ਪਦਾਰਥ ਨੇ ਉਹਨਾਂ ਦੇ ਵਾਂਗ ਤੂੰ ਫੁੱਲਿਆ ਫਿਰਦਾ ਹੈ। ਫੁੱਲਣ ਵਾਲੇ ਪਦਾਰਥ ਕਿਹੜੇ, ਜਿਵੇਂ ਇੱਕ ਰਬੜ ਦਾ ਗੁਬਾਰਾ ਹੈ ਜਿਹਨੂੰ ਬੁਲਬੁਲਾ ਬੱਚੇ ਕਹਿ ਦਿੰਦੇ, ਉਹਦੇ ਅੰਦਰ ਹਵਾ ਭਰ ਦੇਈਏ ਉਹਦੇ ਉੱਤੇ ਕਿੰਨੇ ਸੋਹਣੇ ਸੋਹਣੇ ਰੰਗ ਜਿਹੜੇ ਛਪਾਏ ਹੁੰਦੇ ਉਹ ਦਿਸਦੇ ਨੇ। ਬੜਾ ਸੋਹਣਾ ਲੱਗਦਾ ਜਦੋਂ ਗੁਬਾਰੇ ਵਿੱਚ ਹਵਾ ਭਰ ਜਾਂਦੀ ਤੇ ਬੜਾ ਫੁੱਲ ਜਾਂਦਾ ਹੈ। ਇੱਕ ਉਹਦੇ ਵਿੱਚ ਸੁਰਾਖ ਹੋਇਆ ਨਹੀਂ, ਕੋਈ ਸੂਈ ਕੰਡਾ ਵੱਜਿਆ ਨਹੀਂ, ਉਸੇ ਵੇਲੇ ਪਟਾਕਾ ਪੈ ਜਾਂਦਾ ਤੇ ਬਣਿਆ ਬਣਾਇਆ ਭਰਿਆ ਹੋਇਆ ਗੁਬਾਰਾ ਫਟ ਜਾਂਦਾ ਹੈ, ਸਾਰੀ ਸੁਹੱਪਣ ਤਾਂ ਉਹਦੀ ਖਤਮ ਹੋ ਜਾਂਦੀ। ਇਸੇ ਪ੍ਰਕਾਰ ਜਿਹੜਾ ਤੈਨੂੰ ਇਹ ਸਰੀਰ ਦਿੱਤਾ ਪਰਮਾਤਮਾ ਵਾਹਿਗੁਰੂ ਨੇ ਤੇ ਇਹਦੇ ਅੰਦਰ ਆ ਕਰਕੇ ਜੀਵ ਤੂੰ ਹੰਕਾਰ ਦੀ ਹਵਾ ਨਾਲ ਹੀ ਫੁੱਲਿਆ ਪਿਆ ਹੈ, ਹੰਗਤਾ ਦੀ ਜਿਹੜੀ ਹਵਾ ਨਾਲ ਫੁੱਲਿਆ ਪਿਆ ਕਿ ਮੇਰੇ ਵਰਗਾ ਕੌਣ ਹੋ ਸਕਦਾ ਹੈ। ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ ਅਹੰਕਾਰ ਮੋਏ ਸੇ ਬਿਗਤੀ ਗਏ ਮਰ ਜਨਮੇ ਆਵੇ। ਇਹ ਹੰਕਾਰ ਮੇਰੇ ਗੁਰੂ ਨੂੰ ਮੇਰੇ ਪਰਮਾਤਮਾ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ ਹੈ। ਹੇ ਭਈਆ, ਹੇ ਮੇਰੇ ਭਰਾਤਾ, ਮੇਰੇ ਵੀਰ, ਤੇ ਕਾਹਦੇ ਵਾਸਤੇ ਹੰਕਾਰ ਦੇ ਅੰਦਰ ਫੁੱਲਣ ਵਾਲੇ ਪਦਾਰਥਾਂ ਵਾਂਗ ਤੋਂ ਫੁੱਲਿਆ ਪਿਆ ਹੈ।
ਦਸ ਮਾਸ ਉਰਦ ਮੁਖ ਰਹਤਾ,
ਜਿਸ ਵੇਲੇ ਦਸ ਮਾਸ ਦਸ ਮਹੀਨਿਆਂ ਦਾ ਸਮਾਂ ਮਾਤਾ ਦੇ ਗਰਭ ਦੇ ਅੰਦਰ ਮਾਤਾ ਦੇ ਪੇਟ ਵਿੱਚ ਉਰਦ ਮੁਖ ਰਹਤਾ, ਉਰਦ ਦਾ ਅਰਥ ਹੁੰਦਾ ਵੀ ਪੁੱਠੇ ਮੂੰਹ, ਇਸ ਪ੍ਰਕਾਰ ਤੇਰਾ ਜਿਹੜਾ ਸੀ ਮੁਖ ਤਲੈ ਪੈਰ ਉਪਰੇ ਬਸੰਦੋ ਕੋਥੜੈ ਥਾਏ, ਸਿਰ ਹੇਠਾਂ ਤੇ ਪੈਰ ਉੱਪਰ ਬੱਚਾ ਪੁੱਠਾ ਲਟਕਦਾ ਹੈ। ਇੱਥੇ ਕਬੀਰ ਸਾਹਿਬ ਜੀ ਨੇ ਦਸ ਮਾਸ ਦਸ ਮਹੀਨਿਆਂ ਦਾ ਜ਼ਿਕਰ ਕੀਤਾ। ਆਮ ਇਸ ਪ੍ਰਕਾਰ ਦੇ ਨਾਲ ਜਿਹੜੇ ਨੌ ਮਹੀਨਿਆਂ ਵਿੱਚ ਬਾਲਕ ਦਾ ਜਨਮ ਹੋ ਜਾਂਦਾ, ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਜਿਹੜੇ ਦਿਨਾਂ ਦੀ ਗਿਣਤੀ ਵਿਦਵਾਨਾਂ ਨੇ, ਇੱਥੇ ਚੰਦਰੈਣੀ ਚੰਦਰਮਾ ਦੇ ਹਿਸਾਬ ਨਾਲ ਦਸ ਮਹੀਨੇ ਹੀ ਬਣਦੇ ਨੇ। ਵੱਖੋ ਵੱਖਰੇ ਦਿਨਾਂ ਦੀਆਂ ਗਿਣਤੀਆਂ ਵਿਦਵਾਨਾਂ ਨੇ ਕੀਤੀਆਂ, ਚੰਦਰੈਣੀ ਜਿਹੜੇ ਦਿਨ ਹਨ ਚੰਦਰਮਾ ਦੇ ਹਿਸਾਬ ਨਾਲ 10 ਮਹੀਨੇ ਤੇ ਸੂਰਜ ਦੇ ਹਿਸਾਬ ਦੇ ਨਾਲ ਉਹ 9 ਮਹੀਨੇ ਬਣ ਜਾਂਦੇ ਨੇ। ਜਦੋਂ ਇਸ ਪ੍ਰਕਾਰ 10 ਮਹੀਨਿਆਂ ਦੇ ਤੱਕ ਮੋਧੇ ਮੂੰਹ ਹੋ ਕਰਕੇ ਪੁੱਠਾ ਲਟਕ ਕਰਕੇ ਮਾਤਾ ਦੇ ਗਰਭ ਦੇ ਵਿੱਚ ਰਹਿਤਾ ਤੂੰ ਰਹਿੰਦਾ ਸੀ।
ਉਹ ਦਿਨ ਕੈਸੇ ਭੁੱਲਿਆ,
ਉਹ ਜਿਹੜੇ ਦਿਨ ਦਿਹਾੜੇ ਸੀ ਤੂੰ ਕਿਵੇਂ ਭੁੱਲ ਗਿਆ। ਜਿੱਥੇ ਪਰਮਾਤਮਾ ਵਾਹਿਗੁਰੂ ਦਾ ਨਾਮ ਤੂੰ ਪਰਾ ਬਾਣੀ ਨਾਲ ਜਪਦਾ ਸੀ, ਫੁਰਨੇ ਨਾਲ ਜਿਹੜੀ ਨਾਭੀ ਵਿੱਚ ਚੱਲਦੀ ਹੈ, ਉਥੇ ਕਹਿੰਦਾ ਸੀ ਪਰਮਾਤਮਾ ਇੱਕ ਵਾਰੀ ਕੁੰਭੀ ਨਰਕ ਵਿੱਚੋਂ ਬਾਹਰ ਕੱਢ ਲੈ, ਸਾਰੀ ਜ਼ਿੰਦਗੀ ਤੇਰਾ ਸਿਮਰਨ ਕਰਾਂਗਾ, ਸਾਰੀ ਜ਼ਿੰਦਗੀ ਤੇਰੀ ਭਜਨ ਬੰਦਗੀ ਵਿੱਚ ਗੁਜ਼ਾਰਾਂਗਾ, ਮਨੁੱਖਾ ਜਨਮ ਸਫਲਾ ਕਰਾਂਗਾ। ਤੇ ਜਿਸ ਵੇਲੇ ਵਿੱਚੋਂ ਗਰਭ ਨਿਕਲ ਆਇਆ, ਖਾਸਮ ਵਿਸਾਰ ਦੁਨੀ ਚਿਤ ਲਾਇਆ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਇਸ ਪ੍ਰਕਾਰ 10 ਅਵਸਥਾ ਆਉਂਦੀਆਂ ਨੇ ਤੇ ਬੰਦਾ ਬਿਲਕੁਲ ਹੀ ਪਰਮਾਤਮਾ ਤੋਂ ਇਨਕਾਰੀ ਹੋ ਕੇ ਖਾਕ ਦੀ ਢੇਰੀ ਹੋ ਕਰਕੇ ਖਤਮ ਹੋ ਜਾਂਦਾ। ਕਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ, ਤੂੰ ਪੈਦਾ ਕਿੱਥੋਂ ਹੋਇਆ ਸੀ, ਅੱਜ ਕਿੱਥੇ ਤੂੰ ਰਹਿ ਰਿਹਾ ਤੇ ਕੱਲ ਨੂੰ ਕਿੱਥੇ ਜਾ ਕੇ ਸਮਾਉਣਾ ਹੈ। ਇਹ 3 ਸਮਿਆਂ ਦੀ ਜੀਵ ਨੂੰ ਸੋਝੀ ਹੋ ਜਾਵੇ ਤਾਂ ਜੀਵ ਸਦਾ ਲਈ ਸੁਖਦਾਈ ਹੋ ਜਾਂਦਾ। ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, 100 ਦਿਨ ਕੈਸੇ ਭੁੱਲਿਆ। ਕਬੀਰ ਭਗਤ ਜੀ ਕਹਿੰਦੇ ਉਹ ਜਦੋਂ ਪੁੱਠਾ ਲਮਕਦਾ ਸੀ ਕੁੰਭੀ ਨਰਕ ਦੇ ਅੰਦਰ ਗਰਭ ਦੇ ਵਿੱਚ, ਉਹ ਦਿਨਾਂ ਨੂੰ ਦਿਹਾੜਿਆਂ ਨੂੰ ਉਸ ਦਿਵਸ ਨੂੰ ਕਿਵੇਂ ਤੂੰ ਭੁੱਲ ਜਾਣਾ ਕੀਤਾ। ਵਿਸਰਾਮ ਦੇ ਕੇ ਅਸਥਾਈ ਦੇ ਕਰਕੇ ਕਬੀਰ ਸਾਹਿਬ ਜੀ ਉਚਾਰਨ ਕਰਦੇ ਹਨ,
ਜਿਉਂ ਮਦ ਮਾਖੀ ਤਿਉਂ ਸਠੋਰ ਰਸ।
ਹੁਣ ਜੀਵ ਦੀ ਹਾਲਤ ਬਿਆਨ ਕੀਤੀ ਕਿ ਜੀਵ ਦਾ ਸੁਭਾਅ ਕਿਹੋ ਜਿਹਾ ਬਣ ਚੁੱਕਿਆ ਹੈ। ਜਿਸ ਤਰ੍ਹਾਂ ਮਦ ਨਾਮ ਹੁੰਦਾ ਸ਼ਹਿਦ ਵਾਲੀ ਜਿਹੜੀ ਮਧੂ ਮੱਖੀ ਹੁੰਦੀ ਹੈ, ਉਹ ਕੀ ਕਰਦੀ, ਕਦੇ ਸਰੋਂ ਦੇ ਫੁੱਲਾਂ ਤੇ ਜਾ ਕੇ ਉਹਦਾ ਅਰਕ ਕੱਢਦੀ ਹੈ, ਛੱਤੇ ਚ ਲਿਆ ਕੇ ਰੱਖ ਦਿੰਦੀ, ਫਿਰ ਗੁਲਾਬ ਦੇ ਫੁੱਲ ਤੇ ਜਾਂਦੀ ਉਹਦਾ ਅਰਕ ਕੱਢ ਲਿਆਉਂਦੀ, ਕਦੇ ਗੇਂਦੇ ਦੇ ਫੁੱਲਾਂ ਦੇ ਅਰਕ ਕੱਢ ਕੇ ਲਿਆਉਂਦੀ, ਤਰ੍ਹਾਂ ਤਰ੍ਹਾਂ ਦੇ ਅਰਕ ਜਿਹੜੇ ਕੱਢ ਕੱਢ ਕਰਕੇ ਆਪਣੇ ਛੱਤੇ ਵਿੱਚ ਲਿਆ ਕੇ ਰੱਖੀ ਜਾਂਦੀ ਹੈ। ਕੀ ਉਹ ਮਧੂ ਮੱਖੀ ਉਹ ਸ਼ਹਿਦ ਨੂੰ ਵਰਤਦੀ ਹੈ? ਨਹੀਂ ਭਾਈ, ਵਰਤਣ ਵਾਲੇ ਕੋਈ ਹੋਰ ਹੁੰਦੇ ਨੇ। ਫਿਰ ਧੂੰਆਂ ਕਰਕੇ ਮੱਖੀਆਂ ਨੂੰ ਉਡਾ ਦਿੱਤਾ ਜਾਂਦਾ ਛੱਤਿਆਂ ਤੋਂ, ਸ਼ਹਿਦ ਚੋ ਕੇ ਕੋਈ ਹੋਰ ਲੈ ਜਾਂਦਾ, ਮੱਖੀ ਇਕੱਠੀ ਕਰੀ ਜਾਂਦੀ ਹੈ। ਇੰਨਾ ਸੁੰਦਰ ਪ੍ਰਮਾਣ ਇੱਥੇ ਕਬੀਰ ਸਾਹਿਬ ਜੀ ਨੇ ਦਿੱਤਾ, ਕਹਿੰਦੇ ਜਿਸ ਪ੍ਰਕਾਰ ਇੱਕ ਮਧੂ ਸ਼ਹਿਦ ਵਾਲੀ ਜਿਹੜੀ ਮੱਖੀ ਹੁੰਦੀ ਤੇ ਉਹ ਬਹੁਤ ਹੀ ਜ਼ਿਆਦਾ ਸ਼ਹਿਦ ਇਕੱਠਾ ਕਰਦੀ ਹੈ, ਤਿਉਂ ਸਠੋਰ ਰਸ। ਸੱਠ ਦਾ ਅਰਥ ਹੁੰਦਾ ਮੂਰਖ, ਉਰ ਦਾ ਅਰਥ ਹੁੰਦਾ ਹਿਰਦਾ, ਰਸ ਦਾ ਅਰਥ ਹੁੰਦਾ ਪ੍ਰੇਮ। ਜਿਹੜਾ ਮੂਰਖ ਹਿਰਦੇ ਵਾਲਾ ਇਹ ਪਰਮਾਦੀ ਅਗਿਆਨੀ ਜੀਵ ਹੈ, ਇਹ ਬਹੁਤ ਤਰ੍ਹਾਂ ਦੇ ਰਸ ਪ੍ਰੇਮ ਕਰਦਾ ਹੈ ਵੀ ਮੱਖੀ ਦੇ ਵਾਂਗ। ਕਦੇ ਕਿਸੇ ਦੇ ਕੋਲ ਜਾਂਦਾ ਹੈ, ਦੂਸਰੇ ਨੂੰ ਛੱਡ ਕੇ ਕਦੇ ਤੀਸਰੇ ਕੋਲ ਚਲਿਆ ਜਾਂਦਾ। ਮਧੂ ਮੱਖੀ ਦੀ ਨਿਆਈ ਜਿਹੜਾ ਮੂਰਖ ਹਿਰਦੇ ਵਾਲਾ ਜੀਵ, ਇਹ ਵੀ ਬਹੁਤ ਤਰ੍ਹਾਂ ਦੇ ਦੁਨੀਆਂ ਵਿੱਚ ਪ੍ਰੇਮ ਕਰਦਾ।
ਮੋਰ ਜੋਰ ਧਨ ਕੀਆ,
ਇਸ ਜੀਵ ਨੇ ਕੀ ਕੀਤਾ, ਮੱਖੀ ਤਾਂ ਸ਼ਹਿਦ ਇਕੱਠਾ ਕਰੀ ਜਾਂਦੀ, ਉਹ ਵੀ ਬੜੇ ਪਿਆਰ ਨਾਲ ਜਾ ਕੇ ਫੁੱਲਾਂ ਤੇ ਬੈਠਦੀ ਹੈ। ਮੂਰਖ ਬੰਦਾ ਵੀ ਦੁਨੀਆਂ ਵਿੱਚ ਬੜਾ ਆਪਣਾ ਪਿਆਰ ਵੰਡਦਾ ਪਿਆ, ਫਿਰ ਉਹ ਕੀ ਕਰਦਾ ਹੈ, ਜੋਰ ਜੋਰ ਧਨ ਕੀ ਆ, ਇੱਕ ਦੇ ਕੋਲੋਂ ਧਨ ਪਿਆਰ ਦੇ ਨਾਲ ਖਿੱਚ ਲਿਆ ਤੇ ਦੂਸਰੇ ਨੇ ਨਾ ਦਿੱਤਾ, ਉਹਦੇ ਤੇ ਆਪਣਾ ਜੋਰ ਜਿਹੜਾ ਬਲ ਵਰਤਦਾ ਵੀ ਤੇਰਾ ਧਨ ਮੈਨੂੰ ਮਿਲਣਾ ਚਾਹੀਦਾ। ਕਿਸੇ ਤੋਂ ਪਿਆਰ ਨਾਲ ਖਿੱਚੀ ਜਾਂਦਾ, ਕਿਸੇ ਤੋਂ ਜੋਰ ਦੇ ਨਾਲ ਖਿੱਚੀ ਜਾਂਦਾ, ਇਸ ਤਰ੍ਹਾਂ ਦੇ ਨਾਲ ਫਿਰ ਜੋਰ ਧਨ ਕੀ ਆ। ਇਸ ਬੰਦੇ ਨੇ ਬਹੁਤ ਜ਼ਿੰਦਗੀ ਦੇ ਅੰਦਰ ਜਿਹੜਾ ਧਨ ਹੈ ਜੋਰ ਜੋੜਨਾ ਕੀਆ ਕਹੀਏ ਕੀਤਾ ਹੈ। ਮੱਖੀ ਨੇ ਸ਼ਹਿਦ ਇਕੱਠਾ ਕਰ ਲਿਆ, ਬੰਦੇ ਨੇ ਧਨ ਇਕੱਠਾ ਕਰ ਲਿਆ। ਮੱਖੀ ਸ਼ਹਿਦ ਆਪ ਨਹੀਂ ਵਰਤਦੀ, ਬੰਦਾ ਧਨ ਆਪ ਨਹੀਂ ਵਰਤਦਾ। ਉਹ ਜਿਹੜਾ ਧਨ ਹੈ ਸਾਧ ਸੰਗਤ ਜੀ ਕਿੱਥੇ ਜਾਂਦਾ? ਬੰਦੇ ਨੇ ਜਿਹੜਾ ਬਹੁਤ ਠੱਗੀਆਂ ਮਾਰ ਮਾਰ ਕੇ ਇਕੱਠਾ ਕੀਤਾ। ਅਗਲੀ ਪੰਕਤੀ ਵਿੱਚ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਮਰਤੀ ਬਾਰ ਲੇ ਹੋ ਕਰੀਐ।
ਜਿਸ ਵੇਲੇ ਮਰਤੀ ਮੌਤ ਦਾ ਅੰਤਲਾ ਬਾਰ ਬੰਦੇ ਤੇ ਸਮਾਂ ਆ ਗਿਆ, ਕੁਝ ਗਿਣਤੀ ਦੇ ਸਵਾਸ ਰਹਿ ਗਏ, ਘੰਡ ਬੋਲਣ ਲੱਗ ਪਿਆ ਬੰਦੇ ਦਾ, ਪਤਾ ਲੱਗ ਜਾਂਦਾ ਸੰਬੰਧੀਆਂ ਪਰਿਵਾਰ ਨੂੰ ਵੀ ਹੁਣ ਬਜ਼ੁਰਗ ਦੇ ਦੋ ਚਾਰ ਹੀ ਦਿਨ ਜ਼ਿੰਦਗੀ ਦੇ ਬਾਕੀ ਨੇ। ਆਪ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਰਿਸ਼ਤੇਦਾਰ ਪੁੱਤਰ ਧੀਆਂ ਸਾਕ ਸੰਬੰਧੀ ਆ ਜਾਂਦੇ ਬਜ਼ੁਰਗ ਨੂੰ ਮਿਲਣ ਵਾਸਤੇ। ਫਿਰ ਉੱਥੇ ਕੀ ਕਰਦੇ ਨੇ? ਲੇਹੋ ਲੇਹੋ ਕਰੀਐ। ਲੇਹੋ ਦਾ ਅਰਥ ਪੁੱਛਦੇ ਨੇ ਵੀ ਜਿਹੜਾ ਧਨ ਹੈ ਬਜ਼ੁਰਗਾ, ਇਹ ਕਿਹਦੇ ਕੋਲੋਂ ਲੇਹੋ ਲੈਣਾ ਹੈ? ਕਿਹਨੂੰ ਕਿਹਨੂੰ ਵਿਆਜੂ ਮਾਇਆ ਦਿੱਤੀ ਹੋਈ ਹੈ? ਕਿਹਦੇ ਕੋਲ ਧਨ ਰੱਖਿਆ ਹੋਇਆ ਤੇਰਾ? ਲੇਹੋ ਕਰੀਐ ਤੇ ਕਿਹੜੇ ਢੰਗ ਦੇ ਨਾਲ ਲੇਹੋ ਲੈਣਾ ਹੈ? ਕਿੰਨਾ ਕਿਹਦੇ ਕੋਲੋਂ ਵਿਆਜ ਲੈਣਾ, ਕਿੰਨਾ ਕਿਹਦੇ ਕੋਲੋਂ ਮੂਲ ਧਨ ਲੈਣਾ? ਇਸ ਤਰ੍ਹਾਂ ਜਿਹੜੇ ਵੀ ਆਉਂਦੇ ਬਜ਼ੁਰਗ ਦੀ ਖਬਰ ਲੈਣ, ਉਹ ਲੇਹੋ ਲੇਹੋ ਕਰੀਐ, ਲੈ ਲਈਏ ਇਹਦੇ ਕੋਲੋਂ, ਆਹ ਵੀ ਲੈ ਲਈਏ। ਅੰਗੂਠੇ ਕਈ ਤਾਂ ਮਰਿਆ ਹੋਇਆਂ ਦੇ ਅੰਗੂਠੇ ਲਗਵਾ ਲੈਂਦੇ ਨੇ। ਇਹ ਸਾਧ ਸੰਗਤ ਜਿਹੜਾ ਬੰਦੇ ਨੇ ਧਨ ਇਕੱਠਾ ਕੀਤਾ ਜ਼ਿੰਦਗੀ ਦੇ ਅੰਦਰ, ਮੌਤ ਦੇ ਵਕਤ ਰਿਸ਼ਤੇਦਾਰ ਸਾਕ ਸੰਬੰਧੀ ਆ ਕੇ ਲੈ ਲਈਏ ਇਹਦੇ ਕੋਲੋਂ, ਇਹੀ ਕਰੀਏ ਕਰਨਾ ਕਰਦੇ ਹਨ, ਬੋਲਦੇ ਹਨ।
ਰਹਿਣ ਕਿਉਂ ਦੀਆ।
ਜਦੋਂ ਸਾਰਾ ਧਨ ਉਹਦੇ ਕੋਲੋਂ ਲੈ ਲਿਆ, ਕਾਗਜ਼ਾਂ ਦੇ ਉੱਤੇ ਸਭ ਕੁਝ ਲਿਖਵਾ ਲਿਆ ਤੇ ਬਜ਼ੁਰਗ ਸਰੀਰ ਛੱਡ ਗਿਆ, ਫੇਰ ਕੀ ਕਹਿੰਦੇ ਨੇ? ਇਹ ਤਾਂ ਜੀ ਭੂਤ ਬਣ ਗਿਆ, ਪਤਾ ਨੀ ਕਿਹੜੀ ਜੂਨੀ ਵਿਚ ਚਲਿਆ ਗਿਆ, ਤੇ ਜਿਹੜਾ ਸਾਰੀ ਜ਼ਿੰਦਗੀ ਖੱਟੀ ਕਰਦਾ ਸੀ ਇੱਕ ਖੇਂਦੇ ਵਿਚ ਹੀ ਭੂਤ ਦਾ ਦਰਜਾ ਉਹਨੂੰ ਦੇ ਦਿੱਤਾ। ਫਿਰ ਰਹਿਣ ਕਿਉਂ ਦੀਆ, ਕਹਿੰਦੇ ਹੁਣ ਘਰ ਦੇ ਵਿਚ ਇਹਨੂੰ ਕਿਉਂ ਰੱਖਣਾ? ਪ੍ਰੇਤ ਨੂੰ ਬਹੁਤ ਮਾੜਾ, ਜਿਹਨੇ ਸਾਰੀ ਜ਼ਿੰਦਗੀ ਲਾ ਦਿੱਤੀ। ਕਹਿੰਦੇ ਇਹਦੇ ਅਸਤ ਵੀ ਘਰ ਵਿਚ ਇੱਕ ਖੇਨੀ ਰੱਖਣੇ ਚਾਹੀਦੇ, ਬਹੁਤ ਘਰ ਪਿੱਟਿਆ ਜਾਵੇਗਾ, ਅਪਵਿੱਤਰ ਹੋ ਜਾਵੇਗਾ। ਜਿੰਨੀ ਦੇਰ ਕਮਾਈ ਸੀ ਓਨੀ ਦੇਰ ਉਹਦਾ ਮਾਣ ਸਨਮਾਨ ਸੀ, ਜਿਸ ਵੇਲੇ ਭੂਤ ਦਾ ਦਰਜਾ ਦੇ ਦਿੱਤਾ। ਕਬੀਰ ਸਾਹਿਬ ਜੀ ਕਹਿੰਦੇ ਰਹਿਣ ਕਿਉਂ ਦੀਆ, ਫਿਰ ਕਿਵੇਂ ਰਹਿਣ ਦੇਣਗੇ? ਇੱਕ ਖਿਨ ਵੀ ਮੁਰਦੇ ਨੂੰ ਘਰ ਵਿਚ ਨਹੀਂ ਰੱਖਦੇ। ਜਦੋਂ ਇਸ਼ਨਾਨ ਕਰਵਾ ਦਿੰਦੇ ਕਹਿੰਦੇ ਛੇਤੀ ਚੁੱਕ ਕੇ ਲੈ ਚੱਲੋ ਇਸ ਨੂੰ, ਇਹ ਹਾਲਤ ਜੀਵ ਤੇਰੀ ਹੋ ਜਾਣੀ ਹੈ।
ਨਾਰ ਸੰਗ ਭਈ
ਵੱਖੋ ਵੱਖਰੇ ਇਲਾਕਿਆਂ ਦੇ ਰਿਵਾਜ ਹੁੰਦੇ ਨੇ। ਸਾਡੇ ਭਾਰਤ ਦੀ ਧਰਤੀ ਦੇ ਅੰਦਰ ਹੀ ਜਿਹੜਾ ਪੂਰਬ ਦਾ ਇਲਾਕਾ, ਉਥੋਂ ਦਾ ਰਿਵਾਜ ਕੀ ਹੈ? ਕਬੀਰ ਸਾਹਿਬ ਜੀ ਨੇ ਉਸ ਇਲਾਕੇ ਦੇ ਇਹ ਰਿਵਾਜ ਨੂੰ ਇੱਥੇ ਬਿਆਨ ਕੀਤਾ। ਦੇਹੁਰੀ ਲੋ ਬਰੀ ਨਾਰ ਸੰਗ ਭਈ, ਜਿਹੜੀ ਜੀਵ ਨੇ, ਬਰੀ ਦਾ ਅਰਥ ਵਿਆਹੀ ਸੀ ਆਪਣੀ ਨਾਰ ਪਤਨੀ, ਜਿਹੜੀ ਜੀਵ ਦੇ ਸੰਗ ਪਈ ਹਮੇਸ਼ਾ ਨਾਲ ਰਹਿੰਦੀ ਸੀ, ਉਹ ਪੂਰਬ ਦੇ ਇਲਾਕੇ ਦਾ ਰਿਵਾਜ ਹੈ ਕਿ ਜਿਹੜੀ ਪਤਨੀ ਹੈ, ਘਰ ਵਾਲੀ ਹੈ, ਉਹ ਦੇਹੁਰੀ ਦਹਲੀਜ਼ ਤੱਕ ਹੀ ਜਾ ਸਕਦੀ ਹੈ। ਮੁਰਦੇ ਦੇ ਨਾਲ, ਪਤੀ ਦੇ ਸਰੀਰ ਦੇ ਨਾਲ ਦੇਹੜੀ ਤੋਂ ਬਾਹਰ ਜਾਣ ਦਾ ਉਦੋਂ ਹੁਕਮ ਨਹੀਂ ਹੈ, ਉਹ ਦੇਹਰੀ ਦਹਲੀਜ਼ ਦੇ ਤੱਕ ਹੀ ਰਹਿ ਜਾਂਦੀ ਹੈ।
ਸੱਜਣ ਸੁਹੇਲਾ,
ਜਿਹੜੇ ਜੀਵ ਦੇ ਬਹੁਤ ਹੀ ਸੁਹੇਲਾ, ਸੁੱਖ ਦੇਣ ਵਾਲੇ ਸੱਜਣ ਹੁੰਦੇ, ਦੋਸਤ ਮਿੱਤਰ ਰਿਸ਼ਤੇਦਾਰ ਸਾਕ ਸੰਬੰਧੀ ਹੁੰਦੇ, ਤੇ ਉਹ ਆਗੇ ਦਾ ਅਰਥ ਅੱਗੇ ਚਾਰ ਕਦਮ, ਕੋਈ ਇੱਕ ਮੀਲ, ਕੋਈ ਪੰਜ ਦਸ ਕਿੱਲੇ, ਜਿੱਥੇ ਸ਼ਮਸ਼ਾਨ ਭੂਮਿਕਾ ਉੱਥੇ ਤੱਕ ਜਾਂਦੇ ਨੇ। ਜਿਹੜੀ ਪਤਨੀ ਦਹਲੀਜ਼ ਤੱਕ ਹੀ ਸੀਮਤ ਰਹਿ ਜਾਂਦੀ, ਅੱਗੇ ਜਾਣ ਦਾ ਹੁਕਮ ਨਹੀਂ। ਜਿਹੜੇ ਪਿਆਰੇ ਸੱਜਣ ਮਿੱਤਰ ਹਨ, ਉਹ ਅੱਗੇ ਸ਼ਮਸ਼ਾਨ ਭੂਮਿਕਾ ਤੱਕ ਜਾਂਦੇ ਹਨ।
ਕਟ ਲਓ ਸਭ ਲੋਕ ਕੁਟੰਬ ਭਇਓ,
ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਜੀਵ ਦੇ ਸਾਧ ਸੰਗਤ ਜੀ, ਕੁਟੰਬ ਦਾ ਅਰਥ ਹੁੰਦਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ, ਜਿਹਦੇ ਵਿੱਚ ਪੁੱਤਰ ਹੋ ਸਕਦੇ ਨੇ, ਧੀਆਂ ਹੋ ਸਕਦੀਆਂ, ਪੋਤਰੇ ਨੇ, ਦੋਹਤਰੇ ਨੇ, ਇਹਨੂੰ ਕੁਟੰਬ ਕਹਿੰਦੇ ਨੇ। ਇਹ ਸਾਰਾ ਜਿਹੜਾ ਕੁਟੰਬ ਪਰਿਵਾਰ ਹੁੰਦਾ, ਇਹ ਮਰਕਟ ਕਹਿੰਦੇ ਸਿਵਿਆਂ ਦੇ ਤੱਕ ਜਾਂਦੇ ਨੇ। ਸ਼ਮਸ਼ਾਨ ਭੂਮਿਕਾ ਜਿੱਥੇ ਜੀਵ ਦਾ ਸਰੀਰ ਸਾੜਿਆ ਜਾਣਾ ਉੱਥੇ ਤੱਕ ਸਾਰੇ ਕੁਟੰਬੀ ਜਾਂਦੇ ਨੇ, ਸਾਰੇ ਬਾਕੀ ਜਿੰਨੇ ਲੋਕ ਨੇ ਆਂਢੀ ਗੁਆਂਢੀ ਇਕੱਠੇ ਹੋ ਕੇ ਨਾਲ ਜੀਵ ਦੇ ਜਾਂਦੇ ਹਨ।
ਹੰਸ ਅਕੇਲਾ
ਅੱਗੇ ਜਦੋਂ ਪਰਲੋਕ ਦੇ ਵੱਲ ਨੂੰ ਚੱਲਣਾ ਹੈ ਉੱਥੇ ਤਾਂ ਹੰਸ ਦੀ ਨਿਆਈ ਅਕੇਲਾ ਕੱਲਾ ਜੀਵ ਜਾਵੇਗਾ, ਨਾ ਉੱਥੇ ਪਤਨੀ, ਨਾ ਸੰਬੰਧੀ, ਨਾ ਪੁੱਤਰ, ਨਾ ਧੀਆਂ, ਕਿਸੇ ਨੇ ਕਿਸੇ ਦੀ ਬਾਂਹ ਨਹੀਂ ਪਕੜਨੀ ਹੈ। ਉੱਥੇ ਸਾਧ ਸੰਗਤ ਜੀ ਜੀਵ ਨੇ ਇਕੱਲਿਆਂ ਹੀ ਤੁਰਨਾ ਪਰਲੋਕ ਦੇ ਰਸਤੇ ਵਿੱਚ।
ਕਹਿਤ ਕਬੀਰ ਸੁਨ ਹੋਰੇ ਪ੍ਰਾਨੀ,
ਕਬੀਰ ਸਾਹਿਬ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਸਾਡੇ ਬਚਨਾਂ ਨੂੰ ਧਿਆਨ ਦੇ ਨਾਲ ਕੰਨ ਦੇ ਕੇ ਸੁਣ ਲੈਣਾ ਕਰੋ।
ਕਾਲ ਗ੍ਰਸ ਕੂਆ,
ਇਹ ਜਿਤਨੇ ਅਸੀਂ ਜੀਵ ਹਾਂ ਅਗਿਆਨਤਾ ਹੋਣ ਕਰਕੇ, ਬੇਸਮਝੀ ਹੋਣ ਕਰਕੇ, ਕਾਲ ਦੇ ਦੁਆਰਾ ਮੌਤ ਦੇ ਅਧੀਨ ਹੋ ਕਰਕੇ ਤੇ ਕੂਆ ਦਾ ਅਰਥ ਹੁੰਦਾ ਖੂਹ ਦੇ ਵਿੱਚ ਪਰੇ ਪੈ ਰਹੇ ਹਾਂ। ਮੌਤ ਨੇ ਪਕੜ ਕਰਕੇ ਸਾਨੂੰ ਖੂਹ ਵਿੱਚ ਪਾ ਦਿੱਤਾ। ਖੂਹ ਕਿਹੜਾ ਹੈ? ਜਿਹੜਾ ਨਰਕਾਂ ਦਾ ਖੂਹ ਹੈ, ਜੰਮਣ ਮਰਨ ਦਾ, ਮਾਤਾ ਦੇ ਜਿਹੜਾ ਗਰਭ ਦਾ ਖੂਹ ਹੈ, ਉਸ ਅੰਦਰ ਜੀਵਾਂ ਨੂੰ ਪਾ ਦਿੱਤਾ ਮੌਤ ਨੇ ਵਾਰ ਵਾਰ।
ਮਾਇਆ ਆਪ ਬੰਧਾਇਆ,
ਇਹ ਜਿਹੜੀ ਮਾਇਆ ਪਰਮਾਤਮਾ ਵਾਹਿਗੁਰੂ ਨੇ ਪੈਦਾ ਕੀਤੀ, ਫੁਰਨੇ ਤੋਂ ਮਾਇਆ ਬਣਾਈ ਹੈ ਤੇ ਇਸ ਪ੍ਰਕਾਰ ਇਹ ਮਾਇਆ ਝੂਠੀ ਹੈ, ਨਾਸਵੰਤ ਹੈ। ਇਸ ਝੂਠੀ ਮਾਇਆ ਦੇ ਵਿੱਚ ਜੀਵ ਨੇ ਆਪਣੇ ਆਪ ਨੂੰ ਬੰਧਾਇਆ, ਕਹੀਏ ਬਣਾ ਲੈਣਾ ਕੀਤਾ, ਚੰਗੀ ਤਰ੍ਹਾਂ ਜਕੜਿਆ ਗਿਆ, ਨੂੜਿਆ ਗਿਆ।
ਨਲਨੀ ਭ੍ਰਮ ਸੂਆ,
ਕਿਸ ਪ੍ਰਕਾਰ ਦੇ ਨਾਲ ਜਿਹੜਾ ਜੀਵ ਹੈ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜਾ ਜੀਵ ਸੀ ਇਹਨੇ ਸੰਸਾਰ ਤੋਂ ਮੁਕਤ ਹੋਣਾ ਸੀ ਗਿਆਨ ਪ੍ਰਾਪਤ ਕਰਕੇ, ਪਰੰਤੂ ਇਸ ਪ੍ਰਕਾਰ ਜਕੜਿਆ ਗਿਆ ਜਿਉਂ ਨਲਣੀ ਭਰਮ ਸੂਆ, ਜਿਵੇਂ ਨਲਣੀ ਨਲਕੀ ਦੇ ਨਾਲ ਭਰਮ ਭੁਲੇਖੇ ਕਰਕੇ ਸੂਆ ਜਿਹੜਾ ਤੋਤਾ ਪਕੜਿਆ ਜਾਂਦਾ। ਅੱਜ ਹੋਰ ਢੰਗਾਂ ਨਾਲ ਤੋਤਿਆਂ ਨੂੰ ਪਕੜਦੇ, ਪੁਰਾਣੇ ਸਮੇਂ ਵਿੱਚ ਤੋਤੇ ਨੂੰ ਫੜਨ ਵਾਸਤੇ ਜਿਹੜਾ ਸ਼ਿਕਾਰੀ ਹੁੰਦਾ ਉਹ ਇੱਕ ਬੱਠਲ ਕੜਾਹੀ ਦੇ ਵਿੱਚ ਪਾਣੀ ਪਾ ਕੇ ਰੱਖ ਦਿੰਦਾ ਸੀ, ਉਹਦੇ ਆਲੇ ਦੁਆਲੇ ਦੋ ਡੰਡੀਆਂ ਗੱਡ ਕਰਕੇ ਉਹ ਡੰਡਿਆਂ ਵਿੱਚ ਸਰਾਖ ਕਰਕੇ ਇੱਕ ਤੱਕੜਾ ਪਾ ਦਿੰਦੇ ਸੀ। ਤੱਕੜੇ ਦੇ ਉੱਪਰ ਜਿਹੜੀ ਨਲਕੀ ਹੁੰਦੀ, ਜਿਵੇਂ ਪਲਾਸਟਿਕ ਦਾ ਪੈਪ ਕੋਈ ਹੋਵੇ, ਲੱਕੜ ਦੀ ਨਲਕੀ ਪਾ ਦਿੰਦੇ, ਉਹਦੇ ਨਾਲ ਇੱਕ ਅਨਾਰ ਬੰਨ ਦਿੰਦੇ ਸੀ, ਤੇ ਕਿਉਂਕਿ ਤੋਤਾ ਅਨਾਰ ਖਾਣ ਦਾ ਬੜਾ ਸ਼ੌਕੀਨ ਹੁੰਦਾ, ਉਹ ਆ ਕੇ ਜਦੋਂ ਅਨਾਰ ਨੂੰ ਮੂੰਹ ਪਾਉਂਦਾ ਨਲਕੀ ਤੇ ਬੈਠ ਕੇ ਹੇਠਾਂ ਚੁੰਝ ਮਾਰ ਕੇ ਅਨਾਰ ਤੋੜਦਾ ਤੇ ਉਹ ਨਲਕੀ ਘੁੰਮ ਜਾਂਦੀ ਸੀ, ਤੇ ਤੋਤਾ ਮੂਧਾ ਹੋ ਜਾਂਦਾ ਪੈਰ ਉੱਪਰ ਤੇ ਸਿਰ ਹੇਠਾਂ, ਜਦੋਂ ਹੇਠਾਂ ਵੇਖਦਾ ਤੇ ਬੱਠਲ ਵਿੱਚ ਪਾਇਆ ਹੋਇਆ ਪਾਣੀ ਉਹਨੂੰ ਸਮੁੰਦਰ ਵਰਗਾ ਲੱਗਦਾ ਸੀ, ਵੀ ਜੇ ਹੁਣ ਪੈਰ ਛੱਡਾਂਗਾ ਸਮੁੰਦਰ ਵਿੱਚ ਹੀ ਡੁੱਬ ਕੇ ਮਾਰਾਂਗਾ। ਫਿਰ ਉਹ ਪੈਰ ਨਹੀਂ ਛੱਡਦਾ ਸੀ ਤੇ ਸ਼ਿਕਾਰੀ ਆ ਕੇ ਪਕੜ ਲੈਂਦੇ ਸੀ। ਕਬੀਰ ਸਾਹਿਬ ਜੀ ਕਹਿੰਦੇ ਜਿਉਂ ਨਲਨੀ ਭਰਮ ਸੂਆ, ਜਿਸ ਪ੍ਰਕਾਰ ਨਲਨੀ ਨਲਕੀ ਦੇ ਭਰਮ ਭੁਲੇਖੇ ਕਰਕੇ ਸੂਆ ਤੋਤਾ ਪਕੜਿਆ ਗਿਆ, ਇਸੇ ਤਰ੍ਹਾਂ ਇਹ ਜਿਹੜਾ ਜੀਵ ਹੈ ਤੇ ਇਹਦਾ ਸ਼ਿਕਾਰੀ ਹੈ, ਜੀਵ ਦਾ ਕਾਲ ਜਿਹੜੀ ਮੌਤ ਰੂਪੀ ਸ਼ਿਕਾਰੀ ਹੈ, ਤੇ ਇਸ ਪ੍ਰਕਾਰ ਦੇ ਨਾਲ ਇਹ ਜਿਹੜਾ ਸੰਸਾਰ ਹੈ ਪਰਮਾਤਮਾ ਵਾਹਿਗੁਰੂ ਨੇ ਪੈਦਾ ਕੀਤਾ, ਤੇ ਇਹ ਇੱਕ ਬੱਠਲ ਦੀ ਨਿਆਈ ਹੈ, ਇਹਦੇ ਵਿੱਚ ਪਦਾਰਥਾਂ ਦਾ ਜਲ ਭਰਿਆ ਹੋਇਆ, ਤੇ ਇਸ ਦੇ ਦੁਆਲੇ ਸਾਧ ਸੰਗਤ ਜੀ ਦੋ ਜਿਹੜੇ ਨੇ ਡੰਡੇ ਲਗਾਏ ਹੋਏ ਨੇ, ਉਹਨਾਂ ਵਿੱਚ ਮੋਹ ਦਾ ਤੱਕੜਾ ਪਾਇਆ, ਵਾਸ਼ਨਾ ਦੀ ਨਲਕੀ ਪਾਈ ਹੋਈ ਹੈ, ਤੇ ਐਸੇ ਜਿਹੜੇ ਦੁਨੀਆਂ ਦੇ ਪਦਾਰਥ ਨੇ ਤੇ ਉਹਨਾਂ ਦਾ ਅਨਾਰ ਜਿਹੜਾ ਸੀ ਬੰਨਿਆ ਹੋਇਆ, ਧਨ ਆਦਿਕ ਜਿਹੜਾ ਹੈ ਅਨਾਰ ਦੀ ਨਿਆਈ, ਜਦੋਂ ਜੀਵ ਇਹਦੇ ਉੱਪਰ ਆ ਕੇ ਬੈਠਦਾ ਤਾਂ ਸਾਧ ਸੰਗਤ ਜੀ ਭਰਮ ਦੇ ਵਿੱਚ ਪੈ ਕਰਕੇ ਮੂਧਾ ਹੋ ਜਾਂਦਾ ਹੈ। ਫਿਰ ਸੰਸਾਰ ਸਮੁੰਦਰ ਦੇ ਵੱਲ ਜਦੋਂ ਵੇਖਦਾ, ਪਦਾਰਥਾਂ ਨਾਲ ਇਹਦੀਆਂ ਅੱਖਾਂ ਲੱਗ ਜਾਂਦੀਆਂ, ਕਹਿੰਦਾ ਜੇ ਇਸ ਤਰ੍ਹਾਂ ਪੈਰ ਛੱਡਾਂਗਾ ਸੰਕਲਪਾਂ ਦੇ ਫਿਰ ਮੈਂ ਡੁੱਬ ਜਾਵਾਂਗਾ, ਤੇ ਇੰਨੇ ਸਮੇਂ ਨੂੰ ਆ ਕੇ ਮੌਤ ਰੂਪੀ ਕਾਲ ਰੂਪੀ ਸ਼ਿਕਾਰੀ ਨੂੰ ਪਕੜ ਲੈਂਦਾ ਹੈ। ਤੋਤੇ ਦੀ ਤੇ ਬੰਦੇ ਦੀ ਇੱਕੋ ਹੀ ਹਾਲਤ ਹੈ, ਤੋਤਾ ਵੀ ਪਕੜਿਆ ਜਾਂਦਾ, ਇਹ ਜੀਵ ਨੂੰ ਮੌਤ ਪਕੜ ਲੈਂਦੀ ਹੈ। ਇਹ ਕਬੀਰ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ੇ ਨੇ, आओ साध संगत हुण जो लड़ीवार रूप विच गुरबाणी दी कथा चल रही है एक शब्द दी विचार आपां कर लेना करिए जी।
मारू महला तीजा।
मारू राग दे अंदर तीसरे पातशाह धन श्री गुरु अमरदास महाराज जी दा पावन पवित्र ए शब्द है।
सच रते से टोल लहो।
सतगुरु जी कहंदे है प्यारे गुरु दे सिखा जेड़े गुरमुख प्यारे सच्चे नाम विच रते रंगे हुए ने उन्हां नूं दुनिया दे अंदर टोल लहो दा अर्थ लभ लेना कर। ਜਿਹੜੇ ਸੱਚੇ ਨਾਮ ਵਿਚ ਰੰਗੇ ਨੇ ਸੱਚ ਨਾਲ ਜੁੜੇ ਨੇ ਉਹਨਾਂ ਦੀ ਖੋਜ ਕਰ ਉਹਨਾਂ ਨੂੰ ਢੂੰਡਣਾ ਕਰ।
ਵਿਰਲੇ ਸੰਸਾਰ।
ਸਾਰੀ ਦੁਨੀਆਂ ਜਿਹੜੀ ਜੁੜੀ ਹੋਈ ਨਹੀਂ ਹੈ ਸਾਰੇ ਗੁਰਮੁਖ ਨਹੀਂ ਹਨ ਸੇ ਵਿਰਲੇ ਸੰਸਾਰ ਦੁਨੀਆਂ ਦੇ ਅੰਦਰ ਉਹ ਵਿਰਲੇ ਹਨ। ਇਹ ਜਿਹੜਾ ਵਿਰਲਾ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ ਇਹਦਾ ਅਰਥ ਹੈ ਕੋਈ ਕੋਈ ਇਹਦਾ ਅਰਥ ਹੈ ਟਾਵਾਂ ਟੱਲਾ ਇਹਦਾ ਅਰਥ ਹੈ ਇੱਕ ਅੱਧਾ। ਦੁਨੀਆਂ ਦੇ ਅੰਦਰ ਜਨ ਨਾਨਕ ਕੋਟਨ ਮੈਂ ਕਹੁ ਨਾਰਾਇਣ ਜਿਹੇ ਚੀਤ ਕਰੋੜਾਂ ਵਿੱਚੋਂ ਇੱਕ ਅੱਧਾ ਕੋਈ ਵਿਰਲਾ ਗੁਰਮੁਖ ਹੈ ਉਹਨਾਂ ਨੂੰ ਲੱਭ ਲੈ ਦੁਨੀਆਂ ਦੇ ਵਿੱਚੋਂ।
ਮਿਲਿਆ ਮੁਖ ਉਜਲਾ।
ਸੱਚੇ ਨਾਮ ਦੇ ਵਿੱਚ ਰੰਗੇ ਹੋਏ ਗੁਰੂ ਪਿਆਰੇ ਜਿਹੜੇ ਜਿਨ੍ਹਾਂ ਨੇ ਆਪਣਾ ਜ਼ਿੰਦਗੀ ਦਾ ਆਧਾਰ ਗੁਰੂ ਦਾ ਸ਼ਬਦ ਬਣਾ ਲਿਆ ਅਭਿਆਸੀ ਹੋ ਗਏ ਪਰਮਾਤਮਾ ਦੇ ਨਾਮ ਦੇ ਉਹਨਾਂ ਨਾਲ ਮਿਲਣ ਕਰਕੇ ਤੇਰਾ ਵੀ ਜਿਹੜਾ ਮੁਖੜਾ ਹੈ ਉਜਲਾ ਬਣ ਜਾਵੇਗਾ ਪਵਿੱਤਰ ਹੋ ਜਾਵੇਗਾ।
ਨਾਮ ਮੁਰਾਰ।
ਕਿਉਂਕਿ ਉਹ ਗੁਰੂ ਦੇ ਪਿਆਰਿਆਂ ਨੇ ਆਪ ਮੁਰਾਰੀ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਤੂੰ ਵੀ ਉਹਨਾਂ ਦੇ ਨਾਲ ਮਿਲ ਕੇ ਜਦੋਂ ਨਾਮ ਜਪੇਗਾ ਨਾਮ ਜਪਣ ਦੇ ਨਾਲ ਉਜਲਾ ਮੁਖੜਾ ਆਪਣੇ ਆਪ ਹੀ ਬਣ ਜਾਵੇਗਾ।
ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ।
ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਬਾਬਾ ਹੇ ਭਾਈ ਜਿਹੜਾ ਸੱਚਾ ਪਰਮਾਤਮਾ ਵਾਹਿਗੁਰੂ ਹੈ ਉਹਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਸੰਭਾਲ ਚੇਤੇ ਕਰਿਆ ਕਰ।
ਸਤਿਗੁਰ ਆਪਣਾ ਪੁੱਛ ਦੇਖ।
ਆਪਣੇ ਪੂਰੇ ਸਤਿਗੁਰਾਂ ਦੇ ਕੋਲ ਜਾ ਕਰਕੇ ਗੁਰੂ ਨੂੰ ਬੇਨਤੀ ਕਰਕੇ ਪੁੱਛਿਆ ਕਰ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਸ ਜਦੋਂ ਬੇਨਤੀ ਕਰੇਗਾ ਪੁੱਛ ਕੇ ਦੇਖੇਗਾ ਗੁਰੂ ਸਾਹਿਬ ਦੇ ਕੋਲੋਂ
ਵੱਖਰ ਭਾਲ
ਤੇ ਸਤਿਗੁਰੂ ਪਾਤਸ਼ਾਹ ਵੀ ਤੈਨੂੰ ਇਹੀ ਕਹਿਣਗੇ ਮਨੁੱਖਾ ਸਰੀਰ ਤੈਨੂੰ ਮਿਲਿਆ ਹੈ ਇਸ ਸਰੀਰ ਦੇ ਅੰਦਰ ਵੱਖਰ ਜਿਹੜਾ ਸੌਦਾ ਸੱਚੇ ਨਾਮ ਦਾ ਉਹਦੀ ਭਾਲ ਤੂੰ ਢੂੰਡ ਕਰ। ਪਰਮਾਤਮਾ ਵਾਹਿਗੁਰੂ ਦੇ ਸੱਚੇ ਨਾਮ ਦੀ ਢੂੰਡ ਕਰ ਉਹਨੂੰ ਪਾਲਣਾ ਕਰ ਇਹ ਸਤਿਗੁਰੂ ਤੈਨੂੰ ਬਚਨ ਕਹਿਣਗੇ। ਵਿਸਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ
ਇੱਕ ਸੱਚਾ ਸਭ ਸੇਵਦੀ।
ਇੱਕ ਜਿਹੜਾ ਪਰਮਾਤਮਾ ਵਾਹਿਗੁਰੂ ਇੱਕ ਓਅੰਕਾਰ ਹੈ ਉਹੀ ਸੱਚਾ ਹੈ ਤਿੰਨਾਂ ਸਮਿਆਂ ਦੇ ਵਿੱਚ ਬਾਕੀ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਨੂੰ ਸੇਵਦੀ ਹੈ ਪਰਮਾਤਮਾ ਵਾਹਿਗੁਰੂ ਦਾ ਚਿੰਤਨ ਕਰਦੀ ਸਾਰੀ ਦੁਨੀਆ।
ਭਾਗ ਮਿਲਾਵਾ ਹੋਏ
ਜਦੋਂ ਜੀਵ ਦੇ ਧੁਰੋਂ ਹੀ ਜਿਹੜੇ ਨਿਸ਼ਕਾਮ ਕਰਮ ਮੱਥੇ ਤੇ ਲਿਖੇ ਜਾਂਦੇ ਨੇ ਵੱਡਿਆਂ ਭਾਗਾਂ ਨਾਲ ਐਸੇ ਪਰਮਾਤਮਾ ਸੱਚੇ ਦਾ ਮਿਲਾਪ ਹੁੰਦਾ ਪਰਮਾਤਮਾ ਵਾਹਿਗੁਰੂ ਮਿਲ ਜਾਂਦਾ ਹੈ।
ਮੁਖ ਮਿਲੇ ਸੇ ਨਾ ਵਿਛੜ।
ਜਿਹੜੇ ਮੁਖੀ ਗੁਰਾਂ ਦੇ ਬਚਨਾਂ ਤੇ ਚੱਲ ਕੇ ਗੁਰਮੁਖ ਬਣ ਜਾਂਦੇ ਨੇ ਫਿਰ ਉਹ ਮਿਲਦੇ ਨੇ ਪਰਮਾਤਮਾ ਦੇ ਨਾਲ ਇੱਕ ਵਾਰੀ ਮਿਲ ਕਰਕੇ ਫਿਰ ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ।
ਸੱਚ ਸੋਏ
ਜਿਹੜਾ ਸੋਏ ਤਤ ਪਦ ਦਾ ਲੱਖ ਅਰਥ ਪਰਮਾਤਮਾ ਵਾਹਿਗੁਰੂ ਸੋ ਪਰਮਾਤਮਾ ਇਹ ਆਤਮਾ ਕਰਕੇ ਮੌਜੂਦ ਹੈ ਉਸ ਸੱਚੇ ਵਾਹਿਗੁਰੂ ਨੂੰ ਪਾ ਲੈਂਦੇ ਹਨ।
ਭਗਤੀ ਸਾਰ ਨਾ ਜਾਣਨੀ।
ਇੱਕ ਉਹ ਜੀਵ ਨੇ ਦੁਨੀਆਂ ਦੇ ਅੰਦਰ ਜਿਹੜੇ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਨ ਦੀ ਸਾਰ ਜਿਹੜੀ ਕਦਰ ਹੀ ਨਹੀਂ ਜਾਣਦੇ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਭਗਤੀ ਕੀ ਹੁੰਦੀ ਹੈ ਭਗਤੀ ਵੀ ਕਰੀ ਦੀ ਹੈ ਭਗਤੀ ਦੀਆਂ ਕਿੰਨੀਆਂ ਕਿਸਮਾਂ ਨੇ ਨੌਧਾ ਭਗਤੀ ਨੌ ਤਰ੍ਹਾਂ ਦੀ ਤੇ ਦਸਵੀਂ ਪਰਾ ਭਗਤੀ ਹੁੰਦੀ ਹੈ एक जेडे जीव ओ भी दुनिया विच विचरदे ने जेडे भगती दी सार संभाल नहीं जानदे।
मनमुख भरम भुलाए
उन्हां नूं भाई मनमुख कहा जांदा जेडे मन दे मगर चलदे। मन कदों कहेगा भगती कर, मन कदों कहेगा सिमरन कर लै, ते जेडे मनमुख बंदे ने ओ क्यों नहीं भगती करदे। भरम भुलाए ओ दुनिया दे भरम भुलेखियां दे अंदर ही भुलाए होए ने परमात्मा ने, जां उन्हां दे अंदर पंज तरां दा भरम जिहड़ा भेद भरम कर तत भरम पुन भ्रम संग बकार ब्रह्म इतर जग सत भरम पंचों भरम संसार। ਇਹ ਪੰਜ ਤਰ੍ਹਾਂ ਦਾ ਭਰਮ ਮਨ ਮੁਖਾਂ ਦੇ ਅੰਦਰ ਪਿਆ ਰਹਿੰਦਾ, ਉਹਦੇ ਸਦਕਾ ਭੁਲਾਏ ਉਹ ਭੁੱਲੇ ਹੋਏ ਨੇ, ਭਰਮ ਨੇ ਭੁਲਾ ਦਿੱਤੇ ਹਨ।
ਵਿੱਚ ਆਪ ਵਰਤਦਾ
ਸਤਿਗੁਰੂ ਪਾਤਸ਼ਾਹ ਜੀ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦੁਆਰਾ ਕਹਿੰਦੇ ਉਹ ਜਿਹੜੇ ਮਨ ਮੁਖ ਨੇ ਭਾਈ, ਉਹਨਾਂ ਦੇ ਅੰਦਰ ਵੀ ਉਹ ਪਰਮਾਤਮਾ ਵਾਹਿਗੁਰੂ ਆਪ ਹੀ ਵਰਤਦਾ ਹੈ। ਜਾਂ ਦੂਜਾ ਅਰਥ, ਉਹਨਾਂ ਦੇ ਅੰਦਰ ਆਪਾ ਭਾਵ ਜਿਹੜਾ ਹੰਕਾਰ ਵਰਤ ਰਿਹਾ ਜੀਵਾਂ ਵਿੱਚ,
ਕਿਸ਼ੂ ਨਾ ਜਾਏ,
ਜਿਸ ਦੇ ਸਦਕਾ ਕਰਨਾ ਜਿਹੜਾ ਹੈ ਕਮਾਈ ਕਿਸ਼ੂ ਨਾ ਜਾਏ, ਕੁਝ ਵੀ ਨਹੀਂ ਕੀਤਾ ਜਾ ਸਕਦਾ। ਨਾ ਭਗਤੀ ਹੋਵੇ ਮਨਮੁਖ ਬੰਦੇ ਦੇ ਕੋਲੋਂ, ਨਾ ਪਰਮਾਤਮਾ ਦਾ ਜਪ ਤਪ ਹੋਵੇ, ਨਾ ਸੇਵਾ ਹੋਵੇ, ਨਾ ਸਿਮਰਨ ਹੋਵੇ, ਕੁਝ ਵੀ ਕੀਤਾ ਨਹੀਂ ਜਾ ਸਕਦਾ, ਕਿਉਂਕਿ ਅੰਦਰ ਆਪਾ ਭਾਵ ਹੰਕਾਰ ਉਹਨਾਂ ਦੇ ਵਰਤ ਰਿਹਾ।
ਨਾਲ ਜੋਰ ਨਾ ਚੱਲਈ
ਜਿਸ ਪਰਮਾਤਮਾ ਵਾਹਿਗੁਰੂ ਦੇ ਨਾਲ ਕਿਸੇ ਬੰਦੇ ਦਾ ਜੋਰ ਆਪਣਾ ਰੂਹਾਨੀ ਜਿਸਮਾਨੀ ਬਲ ਨਹੀਂ ਚੱਲਦਾ।
ਅਰਦਾਸ
ਉਸ ਵਾਹਿਗੁਰੂ ਦੇ ਅੱਗੇ ਤਾਂ ਖਲੇ ਕੀਚੈ, ਆਪਣੇ ਆਪ ਨੂੰ ਖੜੇ ਕਰਕੇ ਦੋਵੇਂ ਹੱਥ ਜੋੜ ਕਰਕੇ ਅਰਦਾਸ ਕਹੀਏ, ਬੇਨਤੀ ਕਰਨੀ ਬਣਦੀ ਹੈ। ਕੀ ਕਹਿਣਾ ਅਰਦਾਸ ਦੇ ਅੰਦਰ, ਮਹਾਰਾਜ ਮੇਰੇ ਜਿਹੜੇ ਅਰ ਦੁਸ਼ਮਣ ਹਨ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਇਹਨਾਂ ਨੂੰ ਮੇਰੇ ਦਾਸ ਬਣਾ ਕੇ ਮੇਰੇ ਅਧੀਨ ਕਰ ਦਿਓ। ਅਰਦਾਸ ਦਾ ਭਾਵ ਹੀ ਇਹ ਹੁੰਦਾ ਵੀ ਜਿੱਥੇ ਦੁਸ਼ਮਣ ਵੀ ਦਾਸ ਬਣ ਜਾਂਦੇ ਨੇ, ਜਿਹੜੇ ਬਕਾਰ ਹਨ ਮਹਾਰਾਜ ਇਹ ਮੇਰੇ ਵਸ ਵਿੱਚ ਕਰ ਦਿਓ, ਇਹਨਾਂ ਨੂੰ ਦਾਸਾ ਭਾਵ ਦੇ ਵਿੱਚ ਰੱਖ ਕੇ ਮੇਰੇ ਅਧੀਨ ਕਰ ਦੇਣਾ ਕਰੋ।
ਗੁਰਮੁਖ ਨਾਮ ਮਨ ਵਸੈ
ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਹਨ, ਉਹਨਾਂ ਦੇ ਮਨ ਅੰਦਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਵਸਦਾ ਸਦਾ ਲਈ।
ਸੁਣ ਕਰੇ ਸਾਬਾਸ
ਤਾਂ ਫਿਰ ਉਹਨਾਂ ਦੇ ਗੁਰਮੁਖਾਂ ਦੇ ਸਾਰੇ ਬਚਨਾਂ ਨੂੰ ਜਦੋਂ ਪਰਮਾਤਮਾ ਸੁਣਦਾ ਤੇ ਗੁਰਮੁਖਾਂ ਨੂੰ ਸ਼ਾਬਾਸ਼ੀ ਦਿੰਦਾ ਹੈ। ਇਹ ਧੰਨਤਾ ਦੇ ਯੋਗ ਨੇ, ਉਹਨਾਂ ਨੂੰ ਕਿਹਾ ਵੀ ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਉਹਨਾਂ ਦੇ ਬਚਨਾਂ ਨੂੰ, ਉਹਨਾਂ ਦੀਆਂ ਅਰਦਾਸਾਂ ਨੂੰ, ਉਹਨਾਂ ਦੀਆਂ ਬੇਨਤੀਆਂ ਨੂੰ ਸੁਣ ਕੇ ਪਰਮਾਤਮਾ ਸ਼ਾਬਾਸ਼ੇ ਦਿੰਦਾ, ਧੰਨਤਾ ਦੇ ਯੋਗ ਉਹਨਾਂ ਨੂੰ ਕਹਿੰਦਾ ਹੈ। ਗੁਰਮੁਖਾਂ ਦਾ ਜੀਵਨ ਸਾਧ ਸੰਗਤ ਜੀ ਸਫਲਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਬਦ ਲੜੀਵਾਰ ਕਥਾ ਦੇ ਦੁਆਰਾ ਬਖਸ਼ਿਆ। ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਦੇ ਦੁਆਰਾ ਸਾਨੂੰ ਸ਼ਬਦ ਦੀ ਬਖਸ਼ਿਸ਼ ਕੀਤੀ ਹੈ। ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ, ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਬਿਸਰਾਮ ਦੇਣਾ ਕਰੀਏ ਜੀ।
ਇਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾ ਸੁਣ ਕਰੇ ਸਾਬਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।